ワイグルーワイグルーイクオーアンカールサトナーカルタブルクニルポーニルヴェルアカールムルトアジュニセパンゴルパルサールジャプआद सच जुगाद सच है भी सच नानक होसी भी सच आद सच जुगाद सच है भी सच नानक होसी भी सचजी जिस दिन तो मेरठ तो वापस आए हाँ उस दिन दे पता नहीं ऐसी दिन में कितनी बार अंदर गिनते रहते हैं कि कितने दिन रह गए बहुत थोड़े जे दिन रह गए पता नहीं पहले साल आते थे परेत की थे जापदा है कि कल तो हमने दर्शन हुए सी एयरपोर्ट ते परसों नहीं कल ते आज इतने दिन पता नहीं किधर गए ते फिर शाम हुंदी तुहाडे दर्शन हुंदे अमृत वेले भी हुंदे उदों भी यही हुंदा कि कम्मां ते जाना लेट ना हो जाए शाम नूं भी मन मर्जी दे खुले समय दे पंडाल नहीं ला सकदे क्योंकि कम्मां ते तुसीं जाना हुंदा ਜਿੰਨੇ ਸੱਤ ਤਰੀਕ ਨੂੰ ਜੀ ਅੰਮ੍ਰਿਤ ਸੰਚਾਰ ਹੋਣਾ ਅਤੇ ਛੇ ਤੱਕ ਹੀ ਦੀਵਾਨ ਲੱਗਣੇ ਸੱਤ ਅੱਠ ਕੁ ਦਿਨ ਹੋਰ ਰਹਿੰਦੇ ਜੀ ਸਿਰਫ ਕੋਈ ਦਿਨ ਮਿਸ ਨਹੀਂ ਕਰਨਾ ਇਹਨਾਂ ਦਿਨਾਂ ਵਿੱਚੋਂ ਵੀ ਦੋ ਦਿਨ ਬਾਹਰ दो तीन दिन तीन दिन ही बाहर एब्सफोर्ड मेपल रिज दे एरिए जाना पैना सो अपने तो इतने चार पाँच दिन ही रह गए महाराज जी मड़िया विच कबरां विच बैठ के दुनिया नूं वो संदेशा देना चाहते सी जो लफजां विच नहीं दिता जा सकता उत्थे आप जाके जदों विराजे ते हर एक नूं हमेशा याद रहणगियां वो मड़िया कबरां ते जिस नूं भी उपदेश देंदे जे उस दिन आपां देखिया कि मुसलमानां नूं उपदेश दित्ता ते किन्ने प्यार नाल कहिंदे कि मुसलमान धर्म ते बहुत उच्चा है मुसलमान होना ते बहुत औखा है बहुत मुश्किल है मुसलमान कहावन मुश्किल मुश्किल है तुहाडा धर्म मुसलमान है इत्थे बहुत उच्चा धर्म ते फिर किस तरह प्यार नाल समझाया कि ਰੱਬ ਦੇ ਰਜ਼ਾ ਵਿੱਚ ਰਹਿਣਾ, ਕਰਤੇ ਦਾ ਹੁਕਮ ਮੰਨਣਾ, ਆਪਣੇ ਆਪ ਨੂੰ ਭਗਤੀ ਕਰਕੇ ਜਿਉਂਦਿਆਂ ਮੌਤ ਕਰ ਲੈਣੀ, ਸਿਦਕ ਰੱਖਣਾ ਅਤੇ ਸਰਬ ਜੀਆਂ 'ਤੇ ਮਿਹਰਬਾਨ ਰਹਿਣਾ। ਸਰਬ ਜੀਆਂ ਦਾ ਕਿਸੇ ਜੀ ਨੂੰ ਦੁੱਖ ਨਹੀਂ ਦੇਣਾ, ਸਗੋਂ ਜੇ ਉਸਨੂੰ ਕੋਈ ਦੁੱਖ ਹੈ ਜਾਂ ਹੋਰ ਕਿਸੇ ਨੇ ਦੁੱਖ ਦਿੱਤਾ ਹੈ ਤਾਂ ਉਹ ਦੁੱਖ ਵੰਡਾਉਣਾ ਹੈ। ਕਿਸ ਤਰ੍ਹਾਂ ਹਰ ਕਿਸੇ ਧਰਮ ਨੂੰ ਵੀ ਮਹਾਰਾਜ ਜੀ ਹੋਣਾ ਨੇ ਨੀਵਾਂ ਨਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਸਿਰਫ ਜੋ ਧਰਮ ਦੇ ਨਾਂ 'ਤੇ ਸਿਰਫ ਰੌ ਰੀਤਾਂ ਹੀ ਰਹਿ ਗਈਆਂ ਸਨ, ਉਹਨਾਂ ਨੂੰ ਜਗਾਇਆ ਕਿ ਇਹ ਕਿਤੇ ਨਹੀਂ ਲੈ ਕੇ ਜਾਣ ਵਾਲੀਆਂ, ਇਹਨਾਂ ਨੂੰ ਛੱਡੋ। ਮੂਲਾ ਮਹਿਤਾ ਮੂਲ ਚੰਦ ਅਤੇ ਪੰਡਿਤ ਸ਼ਾਮਾ ਬਟਾਲੇ ਤੋਂ ਜਿਹੜੇ ਆਏ ਸਨ, ਅਤੇ ਸ਼ਾਮਾ ਮਹਾਰਾਜ ਜੀ ਹੁਣਾਂ ਦੇ ਉਪਦੇਸ਼ ਲੈ ਕੇ ਵਾਪਸ ਚਲਾ ਗਿਆ। ਮਹਾਰਾਜ ਜੀ ਨੂੰ ਗੁਰੂ ਧਾਰਿਆ, ਆਪ ਸਿੱਖ ਬਣਿਆ ਅਤੇ ਮੂਲ ਚੰਦ ਸੁਲਤਾਨਪੁਰ ਹੀ ਰਿਹਾ। ਅਤੇ ਕੁਝ ਦਿਨਾਂ ਬਾਅਦ ਨਵਾਬ ਦੌਲਤ ਖਾਨ ਦੀ ਕਚਹਿਰੀ ਵਿੱਚ ਹਾਜ਼ਰ ਹੋਇਆ ਅਤੇ ਕਹਿਣ ਲੱਗਾ, ਨਵਾਬ ਸਾਹਿਬ ਮੇਰਾ ਨਿਆਂ ਕਰੋ, ਤੁਹਾਨੂੰ ਪੁੰਨ ਲੱਗੂ। ਰਾਜਿਆਂ ਦਾ ਕੰਮ, ਰਾਜਿਆਂ ਦਾ ਧਰਮ ਨਿਆਂ ਕਰਨਾ ਹੈ। ਦੌਲਤ ਖਾਂ ਕਹਿੰਦਾ, ਤੂੰ ਕਿਸ ਉੱਪਰ ਫਰਿਆਦੀ ਹੋਇਆ ਹੈ, ਤੇਰਾ ਨਾਂ ਕੀ ਹੈ ਅਤੇ ਤੈਨੂੰ ਕਿਸੇ ਨੇ ਕੀ ਦੁੱਖ ਦਿੱਤਾ ਹੈ? ਕਹਿਣ ਲੱਗਾ ਜੀ, ਜਿਹੜਾ ਤੁਹਾਡਾ ਮੋਦੀ ਨਾਨਕ ਹੈ, ਮੈਂ ਉਸ ਦਾ ਸਹੁਰਾ ਹਾਂ ਅਤੇ 700 ਸਾਲ ਅਤੇ ਹੋਰ ਅੱਗੇ ਗੱਲ ਕਰਨ ਲੱਗਾ ਅਤੇ ਨਵਾਬ ਨੇ ਮਹਾਰਾਜ ਜੀ ਹੁਣਾਂ ਦਾ ਨਾਂ ਸੁਣ ਕੇ ਉਸਨੂੰ ਇਸ਼ਾਰਾ ਕੀਤਾ ਕਿ ਇੱਥੇ ਮੇਰੇ ਕੋਲ ਆ ਜਾ, ਕਿਉਂਕਿ ਪਹਿਲੀ ਦਫ਼ਾ ਹੋਇਆ ਸੀ ਕਿ ਮਹਾਰਾਜ ਜੀ ਹੁਣਾਂ ਬਾਰੇ ਕਿਸੇ ਨੇ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਲੈ ਕੇ ਪਹਿਲੀ ਦਫ਼ਾ ਕੋਈ ਆਇਆ ਸੀ, ਨਹੀਂ ਤਾਂ ਹਮੇਸ਼ਾ ਹੀ ਸਾਰੇ ਜਸ ਗਾਉਂਦੇ। ਅਤੇ ਨਵਾਬ ਨੂੰ ਵੀ ਉਤਸੁਕਤਾ ਹੋਈ ਕਿ ਕੀ ਸ਼ਿਕਾਇਤ ਲੈ ਕੇ ਆਇਆ ਹੈ ਨਾਨਕ ਜੀ ਬਾਰੇ। ਕਹਿਣ ਲੱਗਾ ਜੀ, ਮੇਰਾ ਨਾਮ ਮੂਲ ਚੰਦ ਹੈ ਅਤੇ ਜਿਹੜੇ 760 ਰੁਪਏ ਨਾਨਕ ਜੀ ਦੇ ਨਿਕਲਦੇ ਹਨ ਤੁਹਾਡੇ ਵੱਲ, ਉਹ ਉਸਦੇ ਪਰਿਵਾਰ ਨੂੰ ਮਿਲਣੇ ਚਾਹੀਦੇ ਹਨ। ਨਵਾਬ ਕਹਿੰਦਾ ਜੀ, ਨਾਨਕ ਜੀ ਨੇ ਕਿਹਾ ਹੈ ਕਿ ਉਹ ਪੈਸੇ ਰੱਬ ਦੇ ਬੰਦੇ ਫਕੀਰਾਂ ਵਿੱਚ ਵੰਡ ਦਿਓ। ਮੂਲ ਚੰਦ ਕਹਿਣ ਲੱਗਾ, ਨਾਨਕ ਠੀਕ ਨਹੀਂ ਹੈ, ਉਸਨੂੰ ਕੋਈ ਭੂਤ ਚਿੰਬੜਿਆ ਹੋਇਆ ਹੈ, ਐਵੇਂ ਮੂੰਹ ਆਈਆਂ ਜੋ ਮੂੰਹ ਚਾਵੇ ਬੋਲ ਦਿੰਦਾ ਹੈ। ਤੁਹਾਡਾ ਧਰਮ ਹੈ ਨਿਆਂ ਕਰਨਾ ਅਤੇ ਕਿਸੇ ਨੂੰ ਵੀ ਪੁੱਛ ਕੇ ਦੇਖੋ, ਉਹ ਪੈਸੇ ਪਰਿਵਾਰ ਦੇ ਬਣਦੇ ਹਨ। ਨਵਾਬ ਸੋਚੀ ਪੈ ਗਿਆ ਕਿ ਜੇ ਰੱਬ ਦੇ ਬੰਦੇ ਫਕੀਰਾਂ ਦਾ ਹੱਕ ਮਾਰਿਆ ਤਾਂ ਉਹ ਵੀ ਪਾਪ ਹੈ ਅਤੇ ਜੇ ਪਰਿਵਾਰ ਦਾ ਹੱਕ ਮਾਰਿਆ ਤਾਂ ਉਹ ਵੀ ਪਾਪ ਹੈ, ਕੀ ਕੀਤਾ ਜਾਏ। ਕੋਲ ਖਲੋਤੇ ਇੱਕ ਦਰਬਾਰੀ ਯਾਰ ਖਾਨ ਨੂੰ ਪੁੱਛਿਆ ਕਿ ਜਾਂ ਦੇਖ ਜੇ ਨਾਨਕ ਹੋਸ਼ ਠੀਕ ਵਿੱਚ ਹੈ ਅਤੇ ਪੁੱਛ ਕੇ ਆ ਕੇ ਇਹ ਪੈਸੇ ਕਿਸ ਨੂੰ ਦੇਈਏ। ਉਹ ਕਹਿੰਦਾ ਜੀ ਉਸ 'ਤੇ ਕੋਈ ਛਾਇਆ ਹੈ ਕਿਸੇ ਚੀਜ਼ ਦਾ ਅਤੇ ਕਬਰਾਂ ਵਿੱਚ ਬੈਠਾ ਰਹਿੰਦਾ ਹੈ, ਉੱਥੋਂ ਕਬਰਾਂ ਵਿੱਚੋਂ ਹੀ ਕਿਸੇ ਰੂਹ ਦਾ ਛਾਇਆ ਪੈ ਗਿਆ ਉਸ 'ਤੇ, ਅਤੇ ਤੁਸੀਂ ਜੋ ਚਿੱਤ ਹੈ ਉਹ ਸਮਝ ਕੇ ਕਰੋ। ਪਰ ਨਵਾਬ ਆਪ ਕੁਛ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਸਦੇ ਅੰਦਰ ਸ਼ੱਕ ਹੈ ਕਿ ਮੇਰੇ ਕੋਲੋਂ ਪਾਪ ਨਾ। ਜਦੋਂ ਦਾ ਮਹਾਰਾਜ ਜੀ ਹੁਣਾਂ ਦੇ ਦਰਸ਼ਨ ਹੋਏ ਅਤੇ ਉਦੋਂ ਤੋਂ ਇਹ ਨਵਾਬ ਬਹੁਤ ਧਰਮੀ ਪੁਰਸ਼ ਬਣ ਗਿਆ ਸੀ, ਵਿਸ਼ੇ ਵਿਕਾਰ ਛੱਡ ਕੇ ਬਹੁਤ ਧਰਮੀ ਰਾਜਾ ਬਣ ਗਿਆ ਸੀ, ਅਤੇ ਹੁਣ ਡਰਦਾ ਹੈ ਕਿ ਕੋਈ ਗਲਤ ਫੈਸਲਾ ਨਾ ਹੋ ਜਾਏ। ਕਹਿਣ ਲੱਗਾ ਕਿ ਕੋਲ ਖਲੋਤੇ ਨੌਕਰ ਨੂੰ ਕਿਹਾ ਜਾਂ ਮੁੱਲਾਂ ਨੂੰ ਬੁਲਾ ਕੇ ਲਿਆ। ਮੁੱਲਾਂ ਨੂੰ ਲਿਆਂਦਾ। ਨਵਾਬ ਕਹਿੰਦਾ ਮੁੱਲਾ ਜੀ ਨਾਨਕ 'ਤੇ ਕਿਸੇ ਚੀਜ਼ ਦਾ ਛਾਇਆ ਹੈ ਕੋਈ ਭੂਤ ਪ੍ਰੇਤ ਦਾ, ਅਤੇ ਤੁਸੀਂ ਇਲਮ ਜਾਣਦੇ ਹੋ ਅਤੇ ਨਾਨਕ ਜੀ ਨੂੰ ਝਾੜਾ ਕਰਕੇ ਅਤੇ ਉਹ ਭੂਤ ਪ੍ਰੇਤ ਦੂਰ ਕਰਦੇ ਉਹਨਾਂ ਦਾ ਇਹ ਦੁੱਖ। ਕੋਲ ਖਲੋਤੇ ਕਈਆਂ ਨੇ ਸੁਣਿਆ ਅਤੇ ਇੱਥੇ ਤਾਂ ਸਾਰੀ ਦੁਨੀਆ ਕਾਰਾਂ ਵਿੱਚ ਜਾਂ ਘਰਾਂ ਵਿੱਚ ਜਾਂ ਦਫ਼ਤਰਾਂ ਵਿੱਚ ਹੁੰਦੀ ਹੈ, ਇੰਡੀਆ 'ਚ ਸਾਰੀ ਦੁਨੀਆ ਬਾਹਰ ਹੀ ਹੁੰਦੀ ਹੈ। ਉੱਥੇ ਬਹੁਤਿਆਂ ਨੇ ਝਟਪਟ ਸੁਣ ਲਿਆ ਅਤੇ ਬਹੁਤ ਦੁਨੀਆ ਇਕੱਠੀ ਹੋ ਗਈ ਕਿ ਨਾਨਕ ਜੀ ਦਾ ਭੂਤ ਕੱਢਣ ਲੱਗਾ ਹੈ ਮੁੱਲਾਂ, ਤਮਾਸ਼ਾ ਜਿਹਾ ਉਹਨਾਂ ਨੇ ਸਮਝਿਆ। ਮੁੱਲਾਂ ਜਾ ਰਿਹਾ ਹੈ ਕਬਰਾਂ ਵੱਲ, ਨਾਲ ਬਹੁਤ ਦੁਨੀਆ ਇਕੱਠੀ ਹੋ ਗਈ। ਕਿ ਨਾਨਕ ਨੂੰ ਭੂਤ ਚੰਬੜਿਆ ਹੋਇਆ ਹੈ। ਅੱਗੋਂ ਮਹਾਰਾਜ ਜੀ ਬਹੁਤ ਗਹਿਰੀ ਸਮਾਧੀ ਸਥਿਤ ਹਨ। ਉਸੇ ਤਰ੍ਹਾਂ ਅਡੋਲ ਬੈਠੇ ਰਹੇ। ਮੁੱਲਾਂ ਨੇ ਸਾਰੀ ਦੁਨੀਆ ਚਾਰ ਚੁਫੇਰੇ ਆ ਕੇ ਖਲੋ ਗਈ। ਮੁੱਲਾਂ ਨੇ ਇੱਕ ਰੂੰ ਦੀ ਵੱਟੀ ਲੈ ਕੇ ਉਸਨੂੰ ਅੱਗ ਲਾਈ ਅਤੇ ਮੰਤਰ ਪੜ੍ਹ ਕੇ ਉਹ ਧੂੰਆਂ ਮਹਾਰਾਜ ਜੀ ਹੁਣਾਂ ਦੇ ਮੁੱਖ ਵੱਲ ਕਰਨ ਲੱਗਾ। ਇਸ ਤਰ੍ਹਾਂ ਉਹ ਭੂਤਾਂ ਭੂਤ ਵਿੱਦਿਆ ਵਾਲੇ ਕਰਦੇ ਹਨ। ਅਤੇ ਮਹਾਰਾਜ ਜੀ ਉਸ ਵੱਲ ਦੇਖ ਕੇ ਕਹਿਣ ਲੱਗੇ, ਸਮਾਧੀ ਖੁੱਲ੍ਹ ਗਈ, ਉਸ ਵੱਲ ਦੇਖ ਕੇ ਕਹਿਣ ਲੱਗੇ ਜਾਣਦੇ ਹਨ ਕਿ ਇਹ ਜੋ ਭੂਤ ਵਿੱਦਿਆ ਇਸ ਪਾਸ ਹੈ ਇਹ ਵੀ ਪਰਮਾਤਮਾ ਦੇ ਨਾਮ ਜਪਣ ਨਾਲ ਹੀ ਮਿਲਦੀ ਹੈ, ਪਰ ਉਸ ਨਾਮ ਜਪਣ ਦੀ ਜੋ ਸ਼ਕਤੀ ਉਹ ਗਲਤ ਪਾਸੇ ਲਾ ਲੈਂਦਾ ਹੈ ਪ੍ਰਾਣੀ। ਅਤੇ ਮਹਾਰਾਜ ਜੀ ਕਹਿੰਦੇ ਤ੍ਰਿਗ ਤਿੰਨਾਂ ਦਾ ਜੀਵਿਆ ਜੋ ਲਿਖ ਲਿਖ ਵੇਚੇ ਨਾ ਹੋ, ਕਿ ਭੂਤ ਕੱਢਣ ਵਾਲੇ ਲੋਕਾਂ ਦੇ ਭੂਤ ਕੱਢਣ ਦੇ ਪੈਸੇ ਲੈਂਦੇ ਸਨ, ਸੋ ਜੋ ਉਹਨਾਂ ਨੇ ਨਾਮ ਜਪਿਆ ਸੀ ਉਹ ਨਾਮ ਗਲਤ ਪਾਸੇ ਵਰਤ ਕੇ ਅਤੇ ਪੈਸੇ ਲੈਣੇ। ਤ੍ਰਿਗ ਤਿੰਨਾਂ ਦਾ ਜੀਵਿਆ ਜੋ ਲਿਖ ਲਿਖ ਵੇਚੇ ਨਾ ਹੋ, ਖੇਤੀ ਜਿਨ ਕੀ ਉਜੜੇ ਖਲਵਾੜੇ ਕਿਆ ਥਾਂ। ਕਿ ਜਿਨ੍ਹਾਂ ਦੀ ਖੇਤੀ ਉੱਜੜ ਗਈ ਹੈ ਉਹਨਾਂ ਨੂੰ ਇਹ ਫਿਕਰ ਕਰਨ ਦੀ ਲੋੜ ਨਹੀਂ ਕਿ ਖਲਵਾੜਾ ਕਿੱਥੇ ਲਾਵਾਂਗੇ, ਇਹ ਫਿਕਰ ਨਹੀਂ ਉਹਨਾਂ ਨੂੰ ਕਰਨ ਦੀ ਲੋੜ ਕਿ ਖਲਵਾੜਾ ਕਿੱਥੇ ਲਾਉਣਾ ਹੈ, ਕਿਉਂਕਿ ਖਲਵਾੜਾ ਕਿਸ ਚੀਜ਼ ਦਾ ਲਾਉਣਾ ਹੈ, ਖੇਤੀ ਤਾਂ ਉੱਜੜ ਗਈ ਹੈ। ਮੁੱਲਾਂ ਨੂੰ ਇਹ ਬਚਨ ਕੀਤਾ ਪਰ ਮੁੱਲਾਂ ਆਪਣੇ ਹੀ ਵੇਗ ਵਿੱਚ ਹੈ, ਇਹ ਸੁਣ ਕੇ ਕਹਿਣ ਲੱਗਾ ਬੋਲ ਪਿਆ ਹੈ ਭੂਤ, ਮੈਂ ਪਛਾਣ ਲਿਆ ਹੈ ਭੂਤ ਦੀ ਆਵਾਜ਼ ਹੈ, ਬੋਲ ਪਿਆ ਹੈ। ਸਾਰੇ ਲੋਕ ਵੀ ਕਹਿਣ ਲੱਗੇ ਵਿਚਾਰਾ ਨਾਨਕ ਜੀ ਜਦੋਂ ਦਾ ਭੂਤ ਚਿੰਬੜਿਆ ਹੈ, ਮੋਦੀ ਦੀ ਕਾਰ ਵੀ ਛੱਡ ਦਿੱਤੀ ਹੈ, ਤੇ ਉਦਾਸ ਮੜੀਆਂ ਵਿੱਚ ਬੈਠੇ ਰਹਿੰਦੇ ਹਨ। ਮੁੱਲਾ ਕਹਿੰਦਾ ਕਿ ਭੂਤ ਬੋਲ ਪਿਆ ਹੈ, ਫਿਰ ਕਹਿੰਦਾ ਕਿ ਤੂੰ ਦੱਸ ਕੌਣ ਹੈ, ਤੇਰਾ ਨਾਂ ਕੀ ਹੈ, ਤੇ ਤੂੰ ਸੱਚ ਸੱਚ ਦੱਸ, ਨਹੀਂ ਤੇ ਤੈਨੂੰ ਸਾੜ ਦਿਆਂਗਾ। ਭੂਤ ਨਾਲ ਗੱਲਾਂ ਕਰਦਾ ਹੈ ਮੁੱਲਾ। ਅੱਜ ਤੱਕ ਦੀ ਸੰਸਾਰ ਸਾਰੇ ਸੰਸਾਰ ਦੀ ਹਿਸਟਰੀ ਵਿੱਚ ਜਦੋਂ ਵੀ ਇਸ ਤਰ੍ਹਾਂ ਕਿਸੇ ਮਹਾਂਪੁਰਖ ਨਾਲ ਕਿਸੇ ਪ੍ਰਾਣੀ ਨੇ ਕੀਤਾ, ਸਮਾਧੀ ਸਥਿਤ ਮਹਾਂਪੁਰਖ ਨੂੰ ਦੁੱਖ ਦਿੱਤਾ ਤੇ ਫਕੀਰ ਸਾਧੂ ਲੋਕ ਜਾਂ ਤਾਂ ਉਸਨੂੰ ਭਸਮ ਹੀ ਕਰ ਦਿੰਦੇ ਜਿਨ੍ਹਾਂ ਪਾਸ ਭਗਤੀ ਸੀ, ਅਤੇ ਜਾਂ ਫਿਰ ਉਸਨੂੰ ਸਰਾਪ ਦਿੰਦੇ ਕਿ ਤੂੰ ਮੈਨੂੰ ਮੇਰੀ ਬੰਦਗੀ ਵਿੱਚ ਵਿਘਨ ਪਾਇਆ ਹੈ, ਜਾਂ ਭਸਮ ਕਰ ਦਿੰਦੇ ਉਸਨੂੰ, ਜਾਂ ਬਹੁਤ ਮਾੜਾ ਸਰਾਪ ਦਿੰਦੇ। ਪਰ ਸਿੱਖ ਸੰਤ ਇਸ ਤਰ੍ਹਾਂ ਨਹੀਂ ਕਰਦੇ ਰਹੇ, ਉਹਨਾਂ ਨਾਲ ਜੇ ਕਿਸੇ ਨੇ ਸਮਾਧੀ ਉਹਨਾਂ ਦੀ ਭੰਗ ਕੀਤੀ ਤੇ ਉਹਨਾਂ ਨੇ ਨਾ ਕਿਸੇ ਨੂੰ ਭਸਮ ਕੀਤਾ, ਨਾ ਕੋਈ ਸਰਾਪ ਦਿੱਤਾ, ਖਾਮੋਸ਼ ਰਹੇ, ਨਿਰਲੇਪ ਰਹੇ। ਪਰ ਇਕੱਲੇ ਮਹਾਰਾਜ ਜੀ ਹੁਣਾਂ ਨੇ ਨਾ ਉਸਨੂੰ ਭਸਮ ਕੀਤਾ ਮੁੱਲਾਂ ਨੂੰ, ਨਾ ਕੋਈ ਸਰਾਪ ਦਿੱਤਾ, ਨਾ ਚੁੱਪ ਕਰਕੇ ਹੀ ਬੈਠੇ ਰਹੇ, ਸਗੋਂ ਇਸ ਮੁੱਲਾਂ ਨੂੰ ਹੀ ਤਾਰੇ। ਇਹ ਸਾਰੇ ਸੰਸਾਰ ਵਿੱਚ ਇੱਕ ਸਿਰਫ ਉਦਾਹਰਣ ਮਿਲਦੀ ਹੈ ਕਿ ਸਮਾਧੀ ਸਥਿਤ ਕਿਸੇ ਐਸੇ ਗੂੜੀ ਸਮਾਧੀ ਸਥਿਤ ਨੂੰ ਸਮਾਧੀ ਭੰਗ ਕੀਤੀ ਅਤੇ ਉਸਨੇ ਉਸਦਾ ਫਲ ਕੀ ਦਿੱਤਾ। ਅਤੇ ਮਹਾਰਾਜ ਜੀ ਉਹਨਾਂ ਨੂੰ ਸਾਰਾ ਸ਼ਹਿਰ ਜਾਣਦਾ ਹੈ, ਸਾਰੇ ਲੋਕ ਜਾਣਦੇ ਹਨ, ਅਤੇ ਮੁੱਲਾਂ ਪੁੱਛਦਾ ਹੈ, ਭੂਤ ਨੂੰ ਪੁੱਛਦਾ ਹੈ ਕਿ ਤੇਰਾ ਨਾਂ ਕੀ ਹੈ, ਤੂੰ ਕਿੱਥੇ ਰਹਿੰਦਾ ਹੈ। ਆਪਾਂ ਵੀ ਜੇ ਸੋਚੀਏ ਕਿ ਮਹਾਰਾਜ ਜੀ ਉਹਨਾਂ ਨੂੰ ਸਾਰਾ ਸ਼ਹਿਰ ਜਾਣਦਾ ਹੈ, ਉਹਨਾਂ ਨੇ ਆਪਣਾ ਨਾਂ ਦੱਸਣ ਦੀ ਲੋੜ ਨਹੀਂ ਸੀ, ਸਾਰੇ ਜਾਣਦੇ ਹਨ ਉਹਨਾਂ ਦਾ ਨਾਂ, ਪਰ ਫਿਰ ਵੀ ਪਿਆਰ ਵਿੱਚ ਆ ਕੇ ਮੁੱਲਾਂ ਨੂੰ ਕਹਿੰਦੇ ਤੂੰ ਨਾਂ ਪੁੱਛਿਆ ਹੈ, ਕਹਿੰਦੇ ਕੋਈ ਆਖੇ ਭੂਤ ਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰ, ਸਾਡਾ ਨਾਂ ਕੋਈ ਆਖੇ ਭੂਤ ਨਾ, ਕੋ ਕਹੇ ਬੇਤਾਲਾ। ਬੇਤਾਲਾ ਹੁੰਦਾ ਕਿ ਤੁਰਨ ਲੱਗਿਆ ਜਿਸ ਦੀ ਲੱਤ ਸੱਜੀ ਲੱਤ ਦੇ ਨਾਲ ਖੱਬੀ ਬਾਂਹ ਅੱਗੇ ਜਾਂਦੀ ਹੈ, ਖੱਬੀ ਲੱਤ ਨਾਲ ਸੱਜੀ ਬਾਂਹ ਪਰ ਬੇਤਾਲੇ ਦਾ ਹੁੰਦਾ ਕਿ ਉਸਦੀਆਂ ਲੱਤਾਂ ਬਾਹਾਂ ਬਿਲਕੁਲ ਇੱਕ ਦੂਜੇ ਨਾਲ ਨਹੀਂ ਮੇਲ ਖਾਂਦੀਆਂ, ਤਾਲ ਨਹੀਂ ਖਾਂਦੀਆਂ ਅਤੇ ਬਿਲਕੁਲ ਚੱਲਿਆ ਵਨ। ਕੋਈ ਆਖੇ ਪੂਤਨਾ ਕੋ ਕਹੇ ਬੇਤਾਲਾ, ਕਹਿੰਦੇ ਤੂੰ ਪੂਤ ਅੰਦਰੋਂ ਸਾਡੇ ਲੱਭ ਰਿਹਾ ਹੈ, ਸਾਨੂੰ ਹੀ ਪੂਤ ਆਖਦੇ ਹਨ ਲੋਕ ਸਾਡੇ ਨਾਲ। ਕੋਈ ਆਖੇ ਆਦਮੀ ਨਾਨਕ ਵਿਚਾਰਾ, ਅਤੇ ਕੋਈ ਸਾਨੂੰ ਆਖਦਾ ਹੈ ਕਿ ਆਦਮੀ ਹੈ ਨਾਨਕ ਵਿਚਾਰਾ, ਆਦਮੀ ਵਿਚਾਰਾ ਜਿਸ ਦਾ ਕੋਈ ਚਾਰਾ ਨਹੀਂ, ਜਿਸ ਦਾ ਕੋਈ ਚਾਰਾ ਨਹੀਂ ਹੈ, ਕਿਸੇ 'ਤੇ ਵੀ ਕੋਈ ਚਾਰਾ ਨਹੀਂ ਚੱਲਦਾ। ਪਿਆ ਦੀਵਾਨਾ ਸਾਹ ਕਾ ਨਾਨਕ ਬੋਰਾਨਾ, ਕਹਿੰਦੇ ਮੁੱਲਾ ਜੀ ਅਸੀਂ ਬੋਰੇ ਹਾਂ, ਦੁਨੀਆ ਸਾਨੂੰ ਬੋਰੇ ਆਖਦੀ ਹੈ ਅਤੇ ਅਸੀਂ ਹਾਂ ਬੋਰੇ ਹੀ, ਪਰ ਅਸੀਂ ਪਰਮਾਤਮਾ ਦੇ ਪ੍ਰੇਮ ਵਿੱਚ ਬੋਰੇ ਹੋਏ ਹਾਂ। ਹਉ ਹਰ ਬਿਨ ਅਵਰ ਨਾ ਜਨ ਤੋ ਦੀਵਾਨਾ ਜਾਣੀਏ ਜਾਂ, ਕਹਿੰਦੇ ਅਸੀਂ ਪਰਮਾਤਮਾ ਦੇ ਪ੍ਰੇਮ ਵਿੱਚ ਬੋਰੇ ਹੋਏ, ਦੁਨੀਆ ਵਾਲੇ ਵੀ ਬੋਰੇ ਹੁੰਦੇ, ਉਹ ਵੀ ਪਾਗਲ ਹੁੰਦੇ, ਪਰ ਉਹ ਕਿਸੇ ਦਾ ਕਿਸੇ ਨਾਲ ਬਹੁਤ ਮੋਹ ਸੀ, ਉਹ ਜਾਂਦਾ ਰਿਹਾ ਅਤੇ ਪਿੱਛੇ ਰਹਿਣ ਵਾਲਾ ਬੋਰਾ ਹੋ ਗਿਆ, ਕਿਸੇ ਦਾ ਇੱਕਦਮ ਬਹੁਤ ਧਨ ਚਲਾ ਗਿਆ ਉਹ ਬੋਰਾ ਹੋ ਗਿਆ, ਕਿਸੇ ਦੀ ਇੱਜ਼ਤ ਨੂੰ ਬਹੁਤ ਧੱਕਾ ਲੱਗਾ ਉਹ ਬੋਰਾ ਹੋ ਗਿਆ। ਇਹ ਦੁਨੀਆ ਵਾਲੇ ਇਸ ਤਰ੍ਹਾਂ ਬੋਰੇ ਹੁੰਦੇ ਹਨ, ਪਰ ਮੈਂ ਵੀ ਬੋਰਾ ਹੋਇਆ ਹਾਂ, ਪਰ ਮੈਂ ਪਰਮਾਤਮਾ ਦੇ ਪ੍ਰੇਮ ਵਿੱਚ ਬੋਰਾ ਹਾਂ। ਦੇਖੋ ਕੋਈ ਲਾ ਕੇ ਗੱਲ ਨਹੀਂ ਕਰ ਰਿਹਾ, ਕੋਈ ਮੁੱਲਾਂ ਨੂੰ ਛੋਟਾ ਦਿਖਾ ਕੇ ਗੱਲ ਨਹੀਂ ਕਰ ਰਿਹਾ, ਕਿੰਨਾ ਉਹਨਾਂ ਨੂੰ ਕਿਸ ਤਰ੍ਹਾਂ ਦੁਨੀਆ ਤਮਾਸ਼ਾ ਬਣਾ ਰਹੀ ਹੈ ਉਹਨਾਂ ਦਾ, ਅਤੇ ਉਹ ਕਿਸ ਤਰ੍ਹਾਂ ਹਰ ਇੱਕ ਨਾਲ। ਪਿਆ ਦੀਵਾਨਾ ਸਾਹ ਕਾ ਨਾਨਕ ਬੋਰਾਨਾ, ਮੈਂ ਪਰਮਾਤਮਾ ਦੇ ਪ੍ਰੇਮ ਵਿੱਚ ਬੋਰਾ ਹੋ ਗਿਆ। ਹਉ ਹਰ ਬਿਨ ਅਵਰ ਨਾ ਜਨ ਰਹਾ ਤੋ ਦੀਵਾਨਾ ਜਾਣੀਏ ਜਾਂ ਪੈ ਦੀਵਾਨਾ ਹੋਏ, ਅਤੇ ਕਹਿੰਦੇ ਕਿ ਦੀਵਾਨਾ ਅਸਲ ਵਿੱਚ ਉਹੀ ਹੁੰਦਾ ਹੈ, ਉਸਨੂੰ ਹੀ ਕਹਿਣਾ ਚਾਹੀਦਾ ਹੈ ਜੋ ਪਰਮੇਸ਼ੁਰ ਜੀ ਦੇ ਡਰ ਵਿੱਚ ਦੀਵਾਨਾ ਹੋ ਜਾਵੇ, ਜੋ ਪਰਮੇਸ਼ੁਰ ਜੀ ਦੇ ਡਰ ਵਿੱਚ ਪਾਗਲ ਹੋ ਜਾਵੇ, ਉਸਨੂੰ ਹੀ ਦੀਵਾਨਾ ਕਹਿਣਾ ਚਾਹੀਦਾ। ਏਕੀ ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣਾ ਕੋਈ, ਅਤੇ ਇੱਕ ਪਰਮੇਸ਼ੁਰ ਜੀ ਤੋਂ ਬਿਨਾਂ ਹੋਰ ਕਿਸੇ ਦੂਸਰੇ, ਭਾਵੇਂ ਕੋਈ ਰਾਜਾ ਹੋਵੇ, ਰੰਕ ਹੋਵੇ, ਗੁਣਾਂ ਵਾਲਾ ਹੋਵੇ, ਗੁਣਹੀਨ ਹੋਵੇ, ਖੂਬਸੂਰਤ ਹੋਵੇ, ਕਿਸ ਨਾ ਖੂਬਸੂਰਤ ਹੋਵੇ, ਕਿਸੇ ਧਰਮ ਦਾ ਹੋਵੇ, ਕਿਸੇ ਨੂੰ ਸਭ ਇੱਕ ਜੋਤ ਹੀ ਕਰਕੇ ਦੇਖਣੀ ਹੈ। ਇੱਕ ਪਰਮੇਸ਼ੁਰ ਤੋਂ ਬਿਨਾਂ ਹੋਰ ਕੁਛ ਦਿਸੇ ਹੀ ਨਾ। ਇੱਕ ਹੀ ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣੇ ਕੋ, ਉਹਨੂੰ ਹਰ ਇੱਕ ਵਿੱਚ ਪਰਮੇਸ਼ੁਰ ਹੀ ਦਿਸੇ, ਅਤੇ ਉਹ ਪਰਮੇਸ਼ੁਰ ਜੀ ਦੇ ਡਰ ਵਿੱਚ ਦੀਵਾਨਾ ਹੋਇਆ ਹੋਇਆ ਹੋਵੇ, ਉਸਨੂੰ ਹੀ ਬੋਰਾ ਕਹਿਣਾ ਚਾਹੀਦਾ। ਤੋ ਦੀਵਾਨਾ ਜਾਣੀਏ ਜਾਂ ਏਕਾਕਾਰ ਕਮਾਏ, ਜਾਂ ਇੱਕ ਕੰਮ ਸਿਰਫ ਕਰੇ, ਇੱਕ ਕੰਮ, ਕਿਹੜੇ ਕੰਮ, ਜੋ ਪਰਮੇਸ਼ੁਰ ਜੀ ਕਰਦਾ ਹੈ ਉਹੀ ਕੰਮ ਕਰੇ। ਰੱਬ ਨੂੰ ਵੀ ਤਾਂ ਦੁਨੀਆ ਕੋਈ ਬਹੁਤਾ ਸਿਆਣਾ ਨਹੀਂ ਸਮਝਦੀ, ਸਾਰੇ ਆਪੋ ਆਪਣੇ ਦਿਮਾਗ ਨਾਲ ਸਾਰੀ ਦੁਨੀਆ ਕਰ ਰਹੀ ਹੈ ਕੰਮ, ਰੱਬ ਨੂੰ ਸਿਆਣਾ ਨਹੀਂ ਸਮਝਦੇ ਕਿ ਰੱਬ ਨੂੰ ਪੁੱਛੀਏ। ਅਤੇ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਤੋ ਦੀਵਾਨਾ ਜਾਣੀਏ ਜਾਂ ਏਕਾਕਾਰ ਕਮਾਏ, ਰੱਬ ਵਾਲੇ ਕੰਮ ਕਰੇ, ਦੁਨੀਆ ਦੀ ਪਰਵਾਹ ਨਾ ਕਰੇ। ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣ ਪਕਾਏ, ਕਿ ਪਰਮੇਸ਼ੁਰ ਜੀ ਦਾ ਹੁਕਮ ਸਿਆਣਾ ਸਿਆਣਨਾ ਚਾਹੀਦਾ ਹੈ, ਹੋਰ ਆਪਣੀ ਸਿਆਣ ਕਾਹਦੀ ਹੈ। ਜੇ ਕੋਈ ਆਪਣੀ ਸਿਆਣਪ ਵਰਤਦਾ ਹੈ ਤਾਂ ਜ਼ਾਹਰ ਹੈ ਕਿ ਉਹ ਪਰਮੇਸ਼ੁਰ ਜੀ ਦੀ ਸਿਆਣਪ ਤੋਂ ਜਾਣੂ ਨਹੀਂ। ਤਾਂ ਦੀਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆਰ, ਅਤੇ ਜਾਂ ਫਿਰ ਉਹਨੂੰ ਬੌਰਾ ਕਹਿਣਾ ਚਾਹੀਦਾ ਜੋ ਪਰਮੇਸ਼ੁਰ ਦੇ ਪ੍ਰੇਮ ਵਿੱਚ ਬੌਰਾ ਹੋ ਜਾ। ਕਹਿੰਦੇ ਤੋ ਦੀਵਾਨਾ ਜਾਣੀਏ ਜਾਂ ਪੈ ਦੀਵਾਨਾ ਹੋਏ, ਤੋ ਦੀਵਾਨਾ ਜਾਣੀਏ ਜਾਂ ਏਕਾਕਾਰ ਕਮਾਏ, ਤੋ ਦੀਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆਰ। ਕਹਿੰਦੇ ਕਿ ਪਾਗਲ ਉਸਨੂੰ ਕਹਿਣਾ ਚਾਹੀਦਾ ਹੈ ਜੋ ਜਾਂ ਤਾਂ ਪਰਮੇਸ਼ੁਰ ਜੀ ਦੇ ਭੈ ਵਿੱਚ ਪਾਗਲ ਹੋ ਜਾਏ, ਅਤੇ ਜਾਂ ਪਰਮੇਸ਼ੁਰ ਜੀ ਵਾਲੇ ਹੀ ਕੰਮ ਕਰੇ ਸਿਰਫ, ਅਤੇ ਦੁਨੀਆ ਉਸਨੂੰ ਬੌਰਾ ਆਖੇਗੀ, ਅਤੇ ਜਾਂ ਪਰਮੇਸ਼ੁਰ ਨਾਲ ਇੰਨਾ ਪਿਆਰ ਪੈ ਜਾਵੇ ਕਿ ਉਸਨੂੰ ਦੁਨੀਆ ਦੀ ਪਰਵਾਹ ਨਾ ਰਹੇ, ਫਿਰ ਵੀ ਦੁਨੀਆ ਵਾਲੇ ਉਸਨੂੰ ਬੌਰਾ ਆਖਣਗੇ। ਕਹਿੰਦੇ ਇਸ ਤਰ੍ਹਾਂ ਜੇ ਬੌਰਾ ਹੋਣਾ ਹੀ ਹੈ ਕਿਸੇ ਨੇ, ਦੁਨੀਆ ਵਾਲੇ ਹੁੰਦੇ ਹਨ ਜੇ ਉਹ ਵੀ ਬੌਰਾ ਹੋਣਾ ਹੀ ਚਾਹੁੰਦੇ ਹਨ, ਤਾਂ ਫਿਰ ਇਸ ਤਰ੍ਹਾਂ ਦੇ ਬੌਰੇ ਹੋਣੇ ਚਾਹੀਦਾ ਹੈ। ਅਤੇ ਇਸ ਤਰ੍ਹਾਂ ਬੌਰੇ ਹੋ ਕੇ ਅਤੇ ਇੱਕ ਕੰਮ ਹੋਰ ਕਰਨਾ, ਉਹ ਕੀ? ਮੰਦਾ ਜਾਣੇ ਆਪ ਕੋ ਔਰ ਭਲਾ ਸਾਸਾ, ਮੰਦਾ ਜਾਣੇ ਆਪ ਕੋ ਔਰ ਭਲਾ ਸੰਸਾਰ। ਅਸੀਂ ਬੌਰੇ ਹਾਂ, ਜੋ ਅਸੀਂ ਹੁਣੇ ਉੱਪਰ ਤੈਨੂੰ ਦੱਸੇ ਗੱਲਾਂ ਉਸਦਾ ਕਰਕੇ ਅਸੀਂ ਬੌਰੇ ਹੋਏ ਹੋਏ ਹਾਂ, ਅਤੇ ਆਪਣੇ ਆਪ ਨੂੰ ਸਾਰੇ ਸੰਸਾਰ ਤੋਂ ਮੰਦਾ ਗਿਣਦੇ ਹਾਂ, ਅਤੇ ਸਾਰਾ ਸੰਸਾਰ ਸਾਡੇ ਤੋਂ ਚੰਗਾ। ਮੰਦਾ ਜਾਣੇ ਆਪ ਕੋ ਔਰ ਭਲਾ ਸੰਸਾਰ। ਕਦੀ ਕੋਈ ਸਾਧੂ ਫਕੀਰ ਇਸ ਤਰ੍ਹਾਂ ਨਹੀਂ ਕਰ ਸਕਦਾ, ਉਹ ਜ਼ਿਆਦਾ ਤੋਂ ਜ਼ਿਆਦਾ ਇਹੀ ਹੈ ਕਿ ਧੀਰਜ ਰੱਖੇਗਾ, ਉਸ ਨਾਲ ਉਸਨੂੰ ਕੋਈ ਸਰਾਪ ਨਹੀਂ ਦੇਵੇਗਾ, ਪਰ ਉਹ ਸਮਾਧੀ ਪਰਮਾਤਮਾ ਨਾਲੋਂ ਟੁੱਟ ਕੇ ਅਤੇ ਇਸ ਆਦਮੀ ਨੂੰ ਵੀ ਤਾਰਨਾ, ਫਿਰ ਕਿੰਨੇ ਪ੍ਰੇਮ ਨਾਲ ਕਿ ਇਹ ਆਦਮੀ ਕਿਤੇ ਵਾਪਸ ਨਾ ਚਲੇ ਜਾਏ, ਬਿਨਾਂ ਤਰਨ ਤੋਂ ਵਾਪਸ ਨਾ ਚਲੇ ਜਾਏ। ਇਸ ਦੇ ਅੰਦਰ ਕੋਈ ਸ਼ੰਕਾ ਉੱਠੇ ਅਤੇ ਵਾਪਸ ਚਲੇ ਜਾਏ। ਮੰਦਾ ਜਾਣੇ ਆਪ ਕੋ ਔਰ ਭਲਾ ਸੰਸਾਰ। ਕਹਿੰਦੇ ਸਾਰਾ ਸੰਸਾਰ ਸਾਡੇ ਤੋਂ ਚੰਗਾ ਹੈ, ਸਿਰਫ ਅਸੀਂ ਮਾੜੇ ਹਾਂ, ਅਸੀਂ ਮੰਦੇ ਹਾਂ। ਸਾਰੇ ਸੁਣ ਕੇ ਕਹਿਣ ਲੱਗੇ ਕਿ ਨਾਨਕ ਜੀ ਨੂੰ ਪਰਮੇਸ਼ੁਰ ਜੀ ਨਾਲ ਪ੍ਰੀਤ ਹੈ, ਪਰਮੇਸ਼ੁਰ ਜੀ ਨਾਲ ਪ੍ਰੀਤ ਹੈ। ਅਤੇ ਮੁੱਲਾ ਮਹਾਰਾਜ ਜੀ ਉਹਨਾਂ ਦੇ ਸਾਹਮਣੇ ਬੈਠਾ ਸੀ, ਉਹਦੇ 'ਤੇ ਇਸ ਤਰ੍ਹਾਂ ਦਾ ਅਸਰ ਹੋਇਆ ਕਿ ਉਹ ਵੱਟੀ ਔਰ ਅੱਗ ਸਭ ਕੁਛ ਹੱਥੋਂ ਡਿੱਗ ਪਈ, ਔਰ ਜਿਸ ਤਰ੍ਹਾਂ ਅੰਦਰ ਉਸਦਾ ਕੰਬਣ ਲੱਗਦਾ ਹੈ। ਜੋ ਹਉਮੈ ਹੰਕਾਰ ਸੀ ਸਾਰਾ ਜਾਂਦਾ ਰਿਹਾ। ਇਸ ਤਰ੍ਹਾਂ ਦੇ ਵਚਨ ਉਸਨੇ ਕਿਸੇ ਕਿਤਾਬ ਵਿੱਚ ਨਹੀਂ ਪੜ੍ਹੇ ਸਨ, ਧਾਰਮਿਕ ਪੁਸਤਕ ਵਿੱਚ ਨਹੀਂ ਪੜ੍ਹੇ ਸਨ, ਕਿਸੇ ਦੇ ਮੁੱਖੋਂ ਨਹੀਂ ਸੁਣੇ ਸਨ। ਸੁਣ ਕੇ ਇੱਕਦਮ ਉਸਦੀ ਕਾਇਆ ਬਦਲ ਗਈ। ਜੋ ਹਉਮੈ ਹੰਕਾਰ 'ਚ ਆਇਆ ਸੀ ਸਾਰਿਆਂ ਦੇ ਅੱਗੇ ਲੱਗ ਕੇ ਕਿ ਨਾਨਕ ਜੀ ਨੂੰ ਠੀਕ ਕਰਦੇ ਹਾਂ, ਮੈਂ ਠੀਕ ਕਰਦਾ ਹਾਂ, ਅਤੇ ਕੰਡਾ ਬਣ ਕੇ ਆਇਆ ਸੀ ਪਰਮੇਸ਼ੁਰ ਜੀ ਦੇ ਚਰਨਾਂ ਵਿੱਚ ਸਮਾਧੀ ਲੱਗੀ, ਆ ਕੇ ਉਹ ਸਮਾਧੀ ਤੋੜੀ, ਅਤੇ ਉਸ ਕੰਢੇ ਨੂੰ ਕਿਸ ਤਰ੍ਹਾਂ ਉਸਦੀ ਕਾਇਆ ਬਦਲੀ। ਇੱਕੋ ਇੱਕ ਵਾਕਿਆ ਸਾਰੇ ਸੰਸਾਰ ਵਿੱਚ ਮਿਲਦਾ ਹੈ, ਹੋਇਆ ਇਸ ਤਰ੍ਹਾਂ ਬਹੁਤ ਬਹੁਤਿਆਂ ਨਾਲ, ਜਿਸ ਹਿਸਾਬ ਨਾਲ ਹੋਇਆ, ਹੋਰ ਭਗਤਾਂ ਫਕੀਰਾਂ ਨਾਲ ਇਸ ਤਰ੍ਹਾਂ ਦੇ ਹੋਏ ਕਿ ਦੁਨੀਆ ਵਾਲਿਆਂ ਨੇ ਮਜ਼ਾਕ ਜਿਹਾ ਸਮਝ ਕੇ ਉਹਨਾਂ ਨੂੰ ਸਮਾਧੀ ਸਥਿਤ 'ਤੇ ਆ ਕੇ ਕੋਈ ਗੱਲ ਕਰਨੀ। ਪਰ ਕਿਸੇ ਨੇ ਉਸ ਕੰਢੇ ਨੂੰ ਤਾਰਿਆ ਨਾ, ਹਰ ਕਿਸੇ ਨੇ ਉਸ ਕੰਢੇ ਨੂੰ ਕੰਢਾ ਹੀ ਰਹਿਣ ਦਿੱਤਾ। ਅਤੇ ਸੁਣ ਕੇ, ਬਚਨ ਸੁਣ ਕੇ ਕੰਬਦਾ ਜਿਹਾ ਉਸਦੇ ਅੰਦਰ ਕੰਬਣ ਲੱਗ ਪਿਆ, ਹੱਥ ਜੋੜ ਕੇ ਖੜਾ ਹੋ ਗਿਆ, ਕਹਿਣ ਲੱਗਾ ਮੈਨੂੰ ਮੇਰੀ ਖਤਾ ਬਖਸ਼ ਦਿਓ, ਮੇਰੀ ਖਤਾ ਬਖਸ਼ ਦਿਓ, ਮੇਰੀ ਭੁੱਲ ਬਖਸ਼ ਦਿਓ। ਮੈਂ ਅਣਜਾਣਪੁਣੇ ਵਿੱਚ ਸਭ ਕੁਛ ਕੀਤਾ ਹੈ, ਮੈਨੂੰ ਬਖਸ਼ ਦਿਓ ਅਤੇ ਮੇਰੇ ਦੁੱਖ ਦੂਰ ਕਰੋ। ਮਹਾਰਾਜ ਜੀ ਉਹਨਾਂ ਨੇ ਮੇਰ ਦੀ ਨਜ਼ਰ ਪਾਈ ਅਤੇ ਉਸਦਾ ਅੰਦਰ ਠਰ ਗਿਆ। ਫਿਰ ਚਰਨ ਫੜ ਲਏ, ਕਹਿੰਦੇ ਦਰਗਾਹ ਵਿੱਚ ਤੁਸਾਂ ਮੇਰਾ ਸਹਾਇ ਹੋ। ਦਰਗਾਹ ਵਿੱਚ ਤੁਸੀਂ ਮੇਰਾ ਸਹਾਈ ਹੋਣਾ, ਮੈਂ ਅੱਜ ਤੋਂ ਤੁਹਾਨੂੰ ਮੁਰਸ਼ਿਦ ਮੰਨਿਆ। ਸਾਰੀ ਦੁਨੀਆ ਜਿੰਨੀ ਆਈ ਸੀ ਸਨਾਟਾ ਛਾ ਗਿਆ, ਕੋਈ ਉੱਚੀ ਸਾਹ ਨਹੀਂ ਲੈਂਦਾ ਕਿ ਮੁੱਲਾ ਇਸ ਤਰ੍ਹਾਂ ਹੋ ਗਿਆ। ਮਹਾਰਾਜ ਜੀ ਉਹਨਾਂ ਉਹਨੂੰ ਉਪਦੇਸ਼ ਦਿੱਤਾ ਕਿ ਮੁੱਲਾ ਜੀ ਪਰਮੇਸ਼ਵਰ ਜੀ ਵਾਲੇ ਕੰਮ ਕਰਿਆ ਕਰੋ, ਜੋ ਕੁਰਾਨ ਸ਼ਰੀਫ ਵਿੱਚ ਹਦਾਇਤ ਹੈ ਬੰਦੇ ਨੂੰ ਉਹ ਕਰਿਆ ਕਰੋ, ਉਸਦਾ ਨਾਮ ਜਪੋ ਅਤੇ ਨਿਮਾਣੇ ਹੋ ਕੇ ਰਹਿਣਾ ਹੈ, ਹਉਮੈ ਹੰਕਾਰ ਨਹੀਂ ਕਰਨਾ ਅਤੇ ਦਰਗਾਹ ਵਿੱਚ ਪਰਮੇਸ਼ਰ ਤੁਹਾਡੀ ਫਰਿਆਦ ਸੁਣੇਗਾ, ਅਸੀਂ ਵੀ ਤੁਹਾਡੇ ਲਈ ਦੁਆ ਕਰਾਂਗੇ। ਮੁੱਲਾ ਨਵਾਬ ਪਾਸ ਗਿਆ। ਮੁੱਲਾ ਨੇ ਨਵਾਬ ਕਹਿੰਦਾ ਕਿ ਨਿਕਲ ਗਿਆ ਭੂਤ। ਮੁੱਲਾ ਕਹਿੰਦਾ ਨਵਾਬ ਸਲਾਮਤ, ਅਸੀਂ ਮੂਰਖ ਹਾਂ, ਨਾਨਕ ਜੀ ਸੁਜਾਨ ਹਨ, ਉਹ ਪੀਰਾਂ ਦੇ ਪੀਰ ਹਨ, ਧੀਰਜ ਅਤੇ ਸ਼ਾਂਤੀ ਦਾ ਸਮੁੰਦਰ ਹਨ, ਪੀਰਾਂ ਦੇ ਪੀਰ ਹਨ, ਮੈਂ ਉਹਨਾਂ ਨੂੰ ਗੁਰੂ ਤਾਰਿਆ, ਉਹ ਤੇ ਪੀਰਾਂ ਦੇ ਪੀਰ ਹਨ। ਉਹਨਾਂ ਕੋਲੋਂ ਕੋਲ ਕਿਸੇ ਭੂਤ ਨੇ ਕੀ ਟੁੱਕਣਾ ਹੈ। ਨਵਾਬ ਵੀ ਬਹੁਤ ਹੈਰਾਨ ਹੋਇਆ ਮੁੱਲਾਂ ਦੀ ਹਾਲਤ ਦੇਖ ਕੇ, ਕਿਉਂਕਿ ਮੁੱਲਾਂ ਜੋ ਘੰਟਾ ਪਹਿਲਾਂ ਇਹ ਮੁੱਲਾਂ ਇੱਥੋਂ ਗਿਆ ਸੀ, ਇਹ ਘੰਟੇ ਬਾਅਦ ਜੋ ਮੁੱਲਾਂ ਵਾਪਸ ਆਇਆ ਹੈ, ਇਹੋ ਆਦਮੀ ਹੀ ਨਹੀਂ। ਨਵਾਬ ਨੂੰ ਬਹੁਤ ਹੈਰਾਨੀ ਹੋ ਰਹੀ ਹੈ ਕਿ ਇੰਨੀ ਨਿਮਾਨਤਾ, ਇੰਨੀ ਹਲੇਮੀ ਮੁੱਲਾਂ ਵਿੱਚ ਆ ਗਈ ਕਿ ਜ਼ਮੀਨ 'ਤੇ ਪੈਰ ਰੱਖਣ ਲੱਗਿਆਂ ਵੀ ਤਬਕਦਾ ਹੈ ਕਿ ਕੋਈ ਪੈਰ ਥੱਲੇ ਨਾ ਆ ਜਾਏ। ਬਹੁਤ ਉੱਚੇ ਉੱਚੇ ਫਕੀਰ ਸਾਧੂ ਸੰਤ ਹੋਏ, ਪਰਮੇਸ਼ੁਰ ਵਿੱਚ ਅਭੇਦ ਵੀ ਹੋਏ, ਪਰ ਕੁਛ ਕੰਮ ਪਰਮੇਸ਼ੁਰ ਨੇ ਸਿਰਫ ਆਪਣੇ ਲਈ ਰੱਖਿਆ। ਕਿਸ ਤਰ੍ਹਾਂ ਕੰਢਿਆਂ ਨੂੰ ਵੀ ਫੁੱਲ ਬਣਾਉਂਦੇ, ਉਹ ਕਾਇਆ ਹੀ ਪਲਟ ਦਿੰਦੇ, ਉਹ ਪ੍ਰਾਣੀ ਨਹੀਂ ਰਹਿੰਦਾ ਜਿਸ ਨੇ ਦਰਸ਼ਨ ਕਰਨਾ, ਅਤੇ ਕਿਸੇ ਦਾ ਕੁਛ ਨਹੀਂ ਦੇਖਦੇ ਕਿ ਕਿੰਨੇ ਹੰਕਾਰ 'ਚ ਆਇਆ ਹੈ, ਮੇਰੇ ਪੂਤ ਕੱਢਣ ਆਇਆ ਹੈ। ਨਹੀਂ, ਉਸਨੂੰ ਵੀ ਦੱਸਿਆ ਕਿ ਮੇਰਾ ਨਾਂ ਹੈ, ਜਿਸ ਤਰ੍ਹਾਂ ਉਹਨੂੰ ਨਾਂ ਤਾਂ ਸਾਰੇ ਲੋਕ ਹੀ ਜਾਣਦੇ ਸਨ, ਪਰ ਨਿਮਾਨਤਾ ਦਿਖਾਈ, ਕਿੰਨੀ ਨਿਮਾਣਾ ਪੁਣਾ ਕਿ ਭਾਵੇਂ ਜਾਣਦੇ ਹਨ ਨਾ, ਪਰ ਫਿਰ ਵੀ ਜੇ ਪੁੱਛਿਆ ਹੈ ਤਾਂ ਫਿਰ ਵੀ ਦੱਸਿਆ ਹੈ। ਇਹ ਨਹੀਂ ਕਿਹਾ ਕਿ ਤੁਹਾਨੂੰ ਪਤਾ ਹੀ ਹੈ ਮੇਰਾ ਨਾਂ।